ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ ਅਤੋਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਸਹਿਬੇ ਕਮਾਲ ਸਹਿਬੇ ਇਕਬਾਲ ਸਹਿਬੇ ਦੋ ਆਲਮ ਸਰਵਰ ਏਕੈਨਾਤ ਹਾਜ਼ਰਾ ਹਜੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਐਸੀ ਮਹਿਮਾ ਵਡਿਆਈ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾ ਅੰਦਰ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਬਾਂਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਗੁਰਫਤਿਹ ਪ੍ਰਵਾਨ ਕਰੋ ਜੀ। ਕੋਈ ਵੀ ਰਸ ਨਾ ਵਾਂਝੀ ਨਾ ਰਹੇ, ਕਲਗੀਧਰ ਪਾਤਸ਼ਾਹ ਨੂੰ ਹਿਰਦੇ ਵਿੱਚ ਵਸਾਓ, ਆਪੋ ਆਪਣਾ ਸੀਸ ਝੁਕਾਓ ਸਤਿਗੁਰੂ ਜੀ ਦੇ ਅੱਗੇ ਤੇ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਜਿੱਥੇ ਪ੍ਰੇਮ ਦੀ ਖੇਡ ਖੇਡੀ ਜਾਂਦੀ ਹੈ, ਪਰ ਇਸ ਦੀ ਜਿਹੜੀ ਐਂਟਰੀ ਫੀਸ ਹੈ ਨਾ ਉਹ ਸਤਿਗੁਰੂ ਜੀ ਨੇ ਇਹੀ ਕਿਹਾ ਵੀ ਪਹਿਲਾਂ ਆਪਣੀ ਮੌਤ ਨੂੰ ਪ੍ਰਵਾਨ ਕਰ ਲਾ। ਜੇ ਸੰਸਾਰ ਦੀਆਂ ਲਾਲਸਾਵਾਂ ਇਸ਼ਾਵਾਂ ਤ੍ਰਿਸ਼ਨਾਵਾਂ ਫੁਰਨੇ ਖਿਆਲਾਤ ਲੋਭ ਲਾਲਚ ਤੇਰੇ ਅੰਦਰ ਰਹੇ ਤੇ ਨਾਲ ਤੂੰ ਕਹੇ ਵੀ ਮੈਂ ਗੁਰੂ ਦਾ ਸਿੱਖ ਬਣ ਜਾਵਾਂ, ਗੁਰੂ ਦੀ ਨਿਗਾਹ ਚ ਪ੍ਰਵਾਨ ਚੜ੍ਹ ਜਾਂ, ਇਹ ਗੱਲ ਨਹੀਂ ਬਣਦੀ। ਇਸ ਲਈ ਪਹਿਲਾਂ ਮੌਤ ਪ੍ਰਵਾਨ ਕਰ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਾਉ ਆਓ ਹਮਾਰੇ ਪਾਸ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਪ੍ਰੇਮ ਦੀ ਖੇਡ ਖੇਡਣ ਦਾ ਸਾਨੂੰ ਵੱਲ ਦੱਸਿਆ। ਪ੍ਰੇਮ ਹੈ ਕੀ? ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਨਾ, ਉਹ ਪ੍ਰੇਮ ਰੂਪ ਹੋ ਕੇ ਸੰਸਾਰ ਵਿੱਚ ਫੈਲਿਆ ਹੋਇਆ। ਜਤਰ ਕਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਉਹ ਸਭ ਦੇ ਅੰਦਰ ਬੈਠਾ, ਉਹਨੂੰ ਕਿਸੇ ਨਾਲ ਕੋਈ ਈਰਖਾ ਨਹੀਂ, ਨਫ਼ਰਤ ਨਹੀਂ, ਵੈਰ ਵਿਰੋਧ ਉਸ ਦਾ ਕਿਸੇ ਨਾਲ ਨਹੀਂ। ਤਾਂ ਕਲਗੀਧਰ ਨੇ ਵਚਨ ਕੀਤੇ ਜੇ ਉਹਨੂੰ ਮਿਲਣਾ ਹੈ ਤਾਂ ਫਿਰ ਤੈਨੂੰ ਪ੍ਰੇਮ ਕਰਨਾ ਪਵੇਗਾ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਘਰ ਦਾ ਜਿਹੜਾ ਪਿਆਰ ਹੈ ਨਾ ਉਹ ਸਾਰਿਆਂ ਦੇ ਨਾਲ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਮੁਸਲਮਾਨ ਫਕੀਰਾਂ ਦੀ ਬਾਣੀ ਧੰਨ ਬਾਬਾ ਫਰੀਦ ਸਾਹਿਬ, ਇਸੇ ਤਰ੍ਹਾਂ ਭਗਤਾਂ ਦੀ ਬਾਣੀ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਸ਼ੋਭਿਤ ਹੈ। ਫਿਰ ਸਤਿਗੁਰੂ ਜੀ ਨੇ ਸਾਨੂੰ ਇਹ ਸਬਕ ਪੜਾਇਆ, ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਫਿਰ ਵੀ ਇਸ ਘਰ ਵਿੱਚ ਚਾਰ ਜੰਗ ਛੇਵੇਂ ਪਾਤਸ਼ਾਹ ਨੇ ਲੜੇ, 14 ਜੰਗ ਕਲਗੀਧਰ ਪਾਤਸ਼ਾਹ ਨੇ ਲੜੇ, ਅਨੇਕਾਂ ਕੁਰਬਾਨੀਆਂ ਸ਼ਹਾਦਤਾਂ ਘੱਲੂ ਘਰ ਸਾਕੇ ਸਾਡੇ ਘਰ ਦੇ ਵਿੱਚ ਹੋਇਆ। ਉਹਦਾ ਕਾਰਨ ਕੋਈ ਦੁਨੀਆਂ ਦਾ ਲੋਭ ਲਾਲਚ ਜਾਂ ਕੋਈ ਸਤਿਗੁਰਾਂ ਦਾ ਨਿੱਜੀ ਝਗੜਾ ਨਹੀਂ ਸੀ, ਬਲਕਿ ਕਾਰਨ ਕੀ ਸੀ? ਸੱਚ, ਧਰਮ, ਅਣਖ, ਗੈਰਤ ਦੀ ਬਾਤ ਸੀ ਕਿ ਸਤਿਗੁਰੂ ਜੀ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਸਤੇ ਜੋ ਲੋਕ ਜ਼ੁਲਮ ਕਰਨ ਵਾਲੇ ਸਨ, ਜ਼ਬਰ ਕਰਨ ਵਾਲੇ ਸਨ, ਉਹਨਾਂ ਨੂੰ ਸੋਧਾ ਲਾਉਣ ਵਾਸਤੇ ਇਹ ਸਭ ਕੁਝ ਕੀਤਾ। ਕਿਉਂਕਿ ਇਸ ਘਰ ਦੇ ਵਿੱਚ ਸਬਕ ਪੜਾਇਆ ਜਾਂਦਾ, ਜਪ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅਸੀਂ ਸੱਚ ਨਾਲ ਜੁੜੇ ਹਾਂ, ਸੱਚਾ ਜੀਵਨ ਜਿਉਣਾ ਪਸੰਦ ਕਰਦੇ ਹਾਂ ਤੇ ਅਸੀਂ ਮੌਕੇ ਦਾ ਸੱਚ ਬੋਲਦੇ ਹਾਂ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸੋ ਸਾਡਾ ਨਿੱਜੀ ਕਿਸੇ ਨਾਲ ਕੋਈ ਝਗੜਾ ਨਹੀਂ, ਵੈਰ ਵਿਰੋਧ ਨਹੀਂ। ਸਤਿਗੁਰਾਂ ਦੀ ਸੰਗਤ ਮੰਨਣ ਵਾਲੇ ਅਨੇਕਾਂ ਹਿੰਦੂ ਤੇ ਮੁਸਲਮਾਨ ਵੀਰ ਹੋਏ ਨੇ, ਪਰ ਫਿਰ ਵੀ ਸਾਡੇ ਘਰ ਦੇ ਉੱਪਰ ਕਹਿਰ ਹੋਇਆ, ਜ਼ੁਲਮ ਟੁੱਟਿਆ, ਜ਼ਬਰ ਹੋਇਆ, ਧੱਕਾ ਵੀ ਹੋਇਆ ਤੇ ਉਹਦੇ ਬਦਲ ਵਿੱਚ ਫਿਰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀਆਂ, ਗੁਰਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਕਾਹਦੇ ਵਾਸਤੇ? ਕਿ ਉਹਨਾਂ ਤੋਂ ਅਸੀਂ ਪ੍ਰੇਰਨਾ ਲੈਣੀ ਹੈ। ਜੇ ਅਜੋਕੇ ਸਮੇਂ ਵਿੱਚ ਝਾਤੀ ਮਾਰੀ ਹੈ ਨਾ ਪਿਆਰਿਓ, ਤਾਂ ਕਈ ਵਾਰੀ ਕਿਤੇ ਨਾ ਕਿਤੇ ਮਨ ਢਿੱਲਾ ਪੈ ਜਾਂਦਾ। ਅਨੇਕਾਂ ਵੀਰਾਂ ਦੇ ਸਵਾਲ ਵੀ ਨੇ, ਪ੍ਰਸ਼ਨ ਨੇ, ਜੀ ਅੱਜ ਕੌਮ ਕਿੱਧਰ ਨੂੰ ਜਾ ਰਹੀ ਹੈ, ਕੀ ਤੋਂ ਸੇਧ ਲਈਏ, ਸਾਡਾ ਕੋਈ ਲੀਡਰ ਨਹੀਂ ਹੈ, ਕੌਮੀ ਆਗੂ ਨਹੀਂ ਹੈ ਸਾਡਾ ਕੋਈ। ਪਿਆਰਿਓ, ਆਪਾਂ ਤਾਂ ਰੋਜ਼ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਤੋਂ ਆਪਾਂ ਪ੍ਰੇਰਨਾ ਲੈਣੀ ਹੈ, ਜਿਨ੍ਹਾਂ ਤੋਂ ਆਪਾਂ ਪ੍ਰੇਰਨਾ ਲੈਣੀ, ਉਹਨਾਂ ਨੂੰ ਰੋਜ਼ ਹੀ ਯਾਦ ਕਰਦੇ ਹਾਂ ਆਪਾਂ ਤਾਂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਇਹਨਾਂ ਤੋਂ ਪ੍ਰੇਰਨਾ ਲੈਣੀ ਹੈ ਨਾ ਆਪਾਂ। ਹਟੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਦੇਖੋ ਕਿੱਡਾ ਉੱਚਾ ਸੁੱਚਾ ਕਿਰਦਾਰ ਹੈ ਵੀ ਕਿਸੇ ਦਾ ਔਗਣ ਵੇਖਣਾ, ਘਾਟ ਵੇਖਣੀ, ਵੇਖ ਕੇ ਛੱਡ ਜਾਣਾ, ਉਹਨੂੰ ਮਨ ਤੇ ਨਹੀਂ ਬਿਠਾਉਣਾ। ਜਿਸ ਦੇ ਅੰਦਰ ਅਵਗਣ ਨੇ ਉਹ ਦੂਸਰੇ ਦੇ ਅਵਗਣ ਵੇਖਦਾ, ਵੇਖਦਾ ਹੀ ਨਹੀਂ, ਉਹਨੂੰ ਆਪਣੇ ਅੰਦਰ ਜਮ੍ਹਾਂ ਕਰ ਲੈਂਦਾ। ਪਰ ਸਤਿਗੁਰੂ ਜੀ ਨੇ ਸਾਨੂੰ ਗੁਣਾਂ ਦਾ ਗ੍ਰਾਹਕ ਬਣਾਇਆ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਝੱਲੀਐ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਅਗਲਾ ਜਿਹੜਾ ਬੰਦਾ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਦੇਖੋ ਸੰਸਾਰ ਵਿੱਚ ਨਾ ਮੌਤਾਂ ਤਾਂ ਹਰ ਰੋਜ਼ ਹੀ ਹੋ ਰਹੀਆਂ ਨੇ। ਸਜਾਏ ਮੌਤ ਕਿੰਨੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਜਾਂ ਆਮ ਜਿਹੜੀ ਮੌਤ ਹੈ, ਬਹੁਤ ਲੋਕ ਮਰ ਰਹੇ ਨੇ। ਹਰ ਇੱਕ ਮਰਨ ਵਾਲੇ ਨੂੰ ਸ਼ਹੀਦ ਨਹੀਂ ਕਿਹਾ ਜਾਂਦਾ, ਨਹੀਂ ਕਿਹਾ ਜਾ ਸਕਦਾ। ਹੁਣ ਜੇ ਸਾਡੇ ਘਰ ਦੇ ਵਿੱਚ ਅਨੇਕਾਂ ਐਸੇ ਸਿੰਘ ਸ਼ਹੀਦ ਨੇ ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ ਨੇ, ਚਰਖੜੀਆਂ ਤੇ ਚਾੜੇ ਗਏ ਨੇ, ਫਿਰ ਜੰਬੂਰਾਂ ਨਾਲ ਉਹਨਾਂ ਦਾ ਮਾਸ ਨੋਚਿਆ ਗਿਆ, ਰੇਲ ਗੱਡੀ ਦੀਆਂ ਲੀਹਾਂ ਦੇ ਹੇਠ ਲਤਾੜੇ ਗਏ ਨੇ, ਉਹ ਸਾਡੇ ਘਰ ਵਿੱਚ ਸ਼ਹੀਦ ਹੋਏ। ਪਰ ਜੇ ਆਪਾਂ ਸੰਸਾਰ ਦੀ ਗੱਲ ਕਰੀਏ, ਬੜੇ ਲੋਕ ਐਸੇ ਨੇ ਜਿਹੜੇ ਲੀਹਾਂ ਹੇਠ ਆ ਕੇ ਮਰੇ ਨੇ, ਟ੍ਰੇਨਾਂ ਹੇਠ ਆ ਕੇ ਮਰੇ ਨੇ, ਕਿ ਉਹਨਾਂ ਨੂੰ ਵੀ ਸ਼ਹੀਦ ਕਹੀਏ? ਨਹੀਂ। ਜਿਨ੍ਹਾਂ ਨੂੰ ਸਜ਼ਾ ਏ ਮੌਤ ਹੋਈ ਹੈ, ਕਿ ਉਹਨਾਂ ਨੂੰ ਵੀ ਸ਼ਹੀਦ ਕਹੀਏ? ਨਹੀਂ। ਦਰਅਸਲ ਸ਼ਹੀਦ ਦੇ ਪਿੱਛੇ ਇੱਕ ਕਰੈਕਟਰ ਹੁੰਦਾ ਹੈ, ਇੱਕ ਜੀਵਨ ਹੁੰਦਾ ਹੈ, ਇੱਕ ਕਿਰਦਾਰ ਹੁੰਦਾ ਜਿਹਦੇ ਵਿੱਚ ਉਹ ਹੋਵੇ ਉਹਨੂੰ ਸ਼ਹੀਦ ਕਿਹਾ ਜਾਂਦਾ। ਇਹ ਜਿਹੜਾ ਸ਼ਬਦ ਹੈ ਨਾ ਸ਼ਹੀਦ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਨਾ ਪੰਜਾਬੀ ਦਾ, ਨਾ ਹਿੰਦੀ ਦਾ, ਨਾ ਸੰਸਕ੍ਰਿਤ ਦਾ, ਇਹ ਅਰਬੀ ਭਾਸ਼ਾ ਦਾ। ਜਿਹਨੂੰ ਆਪਾਂ ਪੰਜਾਬੀ ਵਿੱਚ ਸਮਝਣਾ ਹੋਵੇ ਅਨੁਵਾਦ ਕਰਕੇ ਸ਼ਹੀਦ ਨੂੰ, ਤਾਂ ਇਹਦਾ ਅਰਥ ਬਣਦਾ ਗਵਾਹ। ਗਵਾਹ ਸ਼ਹਾਦਤ ਦੇਣੀ, ਗਵਾਹੀ ਦੇਣੀ। ਹੁਣ ਗਵਾਹੀਆਂ ਸੰਸਾਰ ਦੀਆਂ ਕਚਹਿਰੀਆਂ ਵਿੱਚ ਦਿੱਤੀਆਂ ਜਾਂਦੀਆਂ ਨੇ, ਗਵਾਹੀ ਦਿੱਤੀ ਜਾਂਦੀ ਹੈ। ਸ਼ਹੀਦ ਵੀ ਗਵਾਹੀ ਦਿੰਦਾ ਕਾਹਦੇ ਨਾਲ, ਆਪਣਾ ਖੂਨ ਡੋਲ ਕੇ। ਪਰ ਉਸਦੀ ਗਵਾਹੀ ਦੇ ਪਿੱਛੇ ਜਿੰਨੇ ਸੰਸਾਰ ਦੀਆਂ ਕੋਰਟ ਕਚਹਿਰੀਆਂ ਚ ਕੇਸ ਨੇ ਨਾ, ਉਹਨਾਂ ਦਾ ਕਾਰਨ ਕੀ ਹੈ? ਜਰ ਜੋਰੂ ਜ਼ਮੀਨ, ਆਹੀ ਝਗੜੇ ਨੇ। ਪਰ ਜਿਹੜਾ ਸ਼ਹੀਦ ਹੈ ਉਹਦਾ ਝਗੜਾ ਤਾਂ ਕੋਈ ਹੈ ਹੀ ਨਹੀਂ। ਉਹ ਕਾਹਦੇ ਲਈ ਆਪਣਾ ਖੂਨ ਡੋਲ ਰਿਹਾ, ਕਾਹਦੇ ਲਈ ਗਵਾਹੀ ਦੇ ਰਿਹਾ? ਸੱਚ ਵਾਸਤੇ, ਧਰਮ ਵਾਸਤੇ, ਰੱਬੀ ਗੁਣਾਂ ਵਾਸਤੇ, ਜਾਵਰ ਜ਼ੁਲਮ ਧੱਕੇ ਦੇ ਵਿਰੁੱਧ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ, ਆਪਣਾ ਖੂਨ ਡੋਲ ਕੇ, ਬੰਦ ਬੰਦ ਕਟਵਾ ਕੇ, ਚਰਖੜੀਆਂ ਤੇ ਚੜ ਕੇ ਉਹ ਗਵਾਹੀ ਦੇ ਰਿਹਾ। ਤਾਂ ਹੀ ਕਿਹਾ ਕਬੀਰ ਸਾਹਿਬ ਨੇ, ਕਬੀਰ ਮਰਤਾ ਮਰਤਾ ਜਗ ਮੂਆ। ਸੰਸਾਰ ਆ ਰਿਹਾ, ਸੰਸਾਰ ਜਾ ਰਿਹਾ, ਕੋਈ ਜਨਮ ਲੈ ਰਿਹਾ, ਕੋਈ ਮਰ ਰਿਹਾ, ਇਹ ਤਾਂ ਚੱਲ ਰਹੀ ਹੈ ਨਾ ਕਹਾਣੀ ਸੰਸਾਰ ਦੀ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ ਐਸੀ ਮਰਨੀ। ਜੋ ਮਰੈ ਬਾਹਰ ਨਾ ਮਰਨਾ ਹੋਏ, ਕਿਹੜੀ ਮਰਨੀ? ਜਿਹੜੀ ਸੱਚ ਧਰਮ ਅਣਖ ਦੀ ਬਾਤ ਕਰਦੀ ਹੋਵੇ, ਜੋ ਜਾਵਰ ਜ਼ੁਲਮ ਧੱਕੇ ਦੇ ਵਿਰੁੱਧ ਹੋਵੇ, ਐਸੀ ਮਰਨੀ, ਐਸੀ ਮਰਨੀ ਜੋ ਮਰੈ ਬਾਹਰ ਨਾ ਮਰਨਾ ਹੋਏ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਚੜ੍ਹੇ, ਤਨਾਰਿਆਂ ਨਾਲ ਚੁਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹੁਣ ਕਮਾਈ ਸ਼ਬਦ ਆਪਾਂ ਰੋਜ਼ ਵਰਤਦੇ ਹਾਂ, ਮਨ ਨਹੀਂ ਕਰਦਾ ਵੀ ਇਹ ਸ਼ਬਦਾਂ ਨੂੰ ਛੱਡ ਕੇ ਅੱਗੇ ਤੁਰੀਏ, ਆਪਾਂ ਸਿੱਖਣਾ ਕੁਝ। ਹੁਣ ਕਮਾਈ ਦਾ ਅਰਥ ਕੀ ਹੈ? ਤਿੰਨਾਂ ਦੀ ਕਮਾਈ, ਕਮਾਈ ਸ਼ਬਦ ਆਪਾਂ ਕਿੱਥੇ ਜੋੜਦੇ ਹਾਂ? ਪੈਸੇ ਨਾਲ। ਤੂੰ ਅੱਜ ਕਿੰਨੀ ਕਮਾਈ ਕੀਤੀ? ਤੂੰ ਇੱਕ ਵੀਕ ਵਿੱਚ ਕਿੰਨਾ ਕਮਾਇਆ? ਮਹੀਨੇ ਚ, ਸਾਲ ਚ, ਦਸ ਸਾਲਾਂ ਚ ਕਿੰਨਾ ਕਮਾਇਆ? ਪਰ ਨਹੀਂ, ਇੱਥੇ ਇਹ ਅਰਥ ਨਹੀਂ ਹੈ। ਇੱਥੇ ਅਰਥ ਕੀ ਬਣਦਾ? ਵੀ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਸਿੱਖ ਨੂੰ ਵੀ ਤੂੰ ਪਰਾਇਆ ਹੱਕ ਨਹੀਂ ਖਾਣਾ। ਧਿਆਨ ਦਿਓ ਬੇਨਤੀ ਵੱਲ। ਤੇ ਅੱਜ ਸਮਾਂ ਬਣ ਗਿਆ ਦੂਜੇ ਨੂੰ ਦਾ ਲਾਉਣ ਦਾ। ਜਦੇ ਗੁਰੂ ਦਾ ਸ਼ਬਦ ਯਾਦ ਆ ਗਿਆ ਵੀ ਮੇਰਾ ਸਤਿਗੁਰ ਕਹਿੰਦਾ ਦੂਜੇ ਦਾ ਹੱਕ ਨਹੀਂ ਖਾਣਾ, ਹੱਕ ਪਰਾਇਆ ਨਾਨਕਾ ਉਸ ਸੂਆ ਰੁਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ। ਜੋ ਗੁਰੂ ਨੇ ਕਰਮ ਕਿਹਾ ਉਹ ਕਰ ਲਿਆ, ਜੋ ਗੁਰੂ ਨੇ ਕਿਹਾ ਉਹ ਕਰ ਲਿਆ, ਇਹਨੂੰ ਕਹਿੰਦੇ ਨੇ ਕਮਾਈ। ਉਹਦੇ ਕਿਰਦਾਰ ਵਿੱਚ ਆ ਗਈ ਨਾ ਚੀਜ਼, ਕਰੈਕਟਰ ਵਿੱਚ ਆ ਗਈ ਵੀ ਦੂਜੇ ਦਾ ਹੱਕ ਨਹੀਂ ਖਾਣਾ। ਫਿਰ ਗੁਰੂ ਨੇ ਕਿਹਾ ਵੀ ਸੱਚ ਬੋਲਣਾ, ਝੂਠ ਨਹੀਂ ਬੋਲਣਾ। ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਫਿਰ ਗੁਰੂ ਨੇ ਕਿਹਾ ਸੱਚ ਵਾਸਤੇ ਧਰਮ ਵਾਸਤੇ ਮਰ ਮਿਟਣਾ, ਪਿੱਛੇ ਨਹੀਂ ਹਟਣਾ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ। ਇਹਨੂੰ ਕਹਿੰਦੇ ਨੇ ਕਮਾਈ, ਇਹ ਕਮਾਈ ਹੈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤਾਂ ਕਲਗੀਧਰ ਪਾਤਸ਼ਾਹ ਨੇ ਨਾ ਸਾਡੇ ਉੱਪਰ ਦੀ ਚਾਰ ਲਾਲ ਵਾਰੇ ਨੇ ਉਹਨੇ ਪਿਛਲੇ ਦਿਨਾਂ ਵਿੱਚ। ਆਪਾਂ ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਾਂਝਾ ਕੀਤਾ ਤੇ ਅੱਜ ਆਪਾਂ ਲੜੀ ਸ਼ੁਰੂ ਕਰ ਰਹੇ ਹਾਂ ਛੋਟੇ ਸਾਹਿਬਜ਼ਾਦਿਆਂ ਦੀ। ਸਰਸਾ ਨਦੀ ਦੇ ਕਿਨਾਰੇ ਤੇ ਪਰਿਵਾਰ ਵਿਛੋੜਾ ਹੋਇਆ, ਜਿੱਥੇ ਗਹਿ ਗੱਚ ਲੜਾਈ ਹੋਈ ਹੈ, ਕਿਉਂਕਿ ਇਹ ਉਹੀ ਲੋਕ ਸੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਕਸਮਾਂ ਖਾਧੀਆਂ ਸੀ, ਆਟੇ ਦੀ ਗਾਂ ਬਣਾ ਕੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖ ਕੇ ਕਸਮਾਂ ਖਾਂਦੇ ਸੀ ਉਹ ਲੋਕ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ, ਕੇਲਾ ਖਾਲੀ ਕਰੋ। ਸਤਿਗੁਰੂ ਜੀ ਨੇ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦਾ, ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੇ ਹੋਏ ਕਿਲ੍ਹਾ ਖਾਲੀ ਕੀਤਾ। ਉਨ੍ਹਾਂ ਨੇ ਕਸਮਾਂ ਤੋੜੀਆਂ, ਪਿੱਛੋਂ ਦੀ ਉਨ੍ਹਾਂ ਨੇ ਹਮਲਾ ਕੀਤਾ। ਸਰਸਾ ਨਦੀ ਦੇ ਕਿਨਾਰੇ ਤੇ ਗਹਿ ਗੱਚ ਲੜਾਈ ਹੋਈ। ਉਧਰ ਖੰਡੇ ਖੜਕਦੇ ਨੇ, ਕਿਰਪਾਨਾਂ ਚੱਲਦੀਆਂ, ਤੀਰ ਚੱਲਦੇ ਨੇ, ਨੇਜੇਬਾਜ਼ੀ ਹੋ ਰਹੀ ਹੈ ਤੇ ਉਧਰ ਅੰਮ੍ਰਿਤ ਵੇਲਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਚਲੋ ਹੁਣ ਆਸਾ ਦੀ ਵਾਰ ਦਾ ਕੀਰਤਨ ਕਰੀਏ, ਐਸਾ ਗੁਰੂ ਲੱਭੇਗਾ। ਇੱਕ ਪਾਸੇ ਖੰਡੇ ਖੜਕ ਰਹੇ ਨੇ ਤੇ ਦੂਜੇ ਪਾਸੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਕਿਉਂ? ਕਿਉਂਕਿ ਸਤਿਗੁਰੂ ਜੀ ਨੇ ਸਿੱਖ ਦੀ ਝੋਲੀ ਵਿੱਚ ਅੰਮ੍ਰਿਤ ਵੇਲਾ ਪਾਇਆ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਾਵੈ। ਗੁਰਸਿੱਖ ਉਹ ਹੈ ਜਿਹੜਾ ਅੰਮ੍ਰਿਤ ਬਾਣੀ ਨਾਲ ਜੁੜਿਆ, ਅੰਮ੍ਰਿਤ ਨਾਮ ਨਾਲ ਜੁੜਿਆ, ਖੰਡੇ ਬਾਟੇ ਦੇ ਅੰਮ੍ਰਿਤ ਨਾਲ ਜੁੜਿਆ ਹੈ ਤੇ ਅੰਮ੍ਰਿਤ ਵੇਲੇ ਦੇ ਨਾਲ ਜੁੜਿਆ। ਸਾਡਾ ਅੰਮ੍ਰਿਤ ਤਾਂ ਸਾਂਭਿਆ ਜਾਵੇਗਾ ਜੋ ਅਸੀਂ ਪੰਜ ਪਿਆਰਿਆਂ ਤੋਂ ਲਿਆ, ਜੇ ਸਾਡੇ ਕੋਲ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਨੇ। ਇਹ ਪੂਰਨੇ ਪਾਏ ਨੇ ਸਤਿਗੁਰੂ ਜੀ ਨੇ ਕਿ ਜਿੰਨਾ ਮਰਜ਼ੀ ਔਖਾ ਸਮਾਂ ਬਣ ਆਏ ਪਰ ਫਿਰ ਵੀ ਸਿੱਖ ਨੇ ਨਿਤਨੇਮ ਨਹੀਂ ਖਜਾਉਣਾ। ਤੇ ਅੱਜ ਵੀ ਨਾ ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ, ਵਚਨ ਕਰਦੇ ਨੇ, ਜਦੋਂ ਰਹਿਤਾਂ ਦ੍ਰਿੜ ਕਰਾਉਂਦੇ ਨੇ ਕਿ ਨਿਤਨੇਮ ਹਰ ਰੋਜ਼ ਕਰਨਾ, ਪਰ ਜੇ ਕਦੇ ਸਰੀਰ ਦੀ ਢਿੱਲ ਮੱਠ ਹੋ ਜੇ ਸਮਾਂ ਬਦਲਿਆ ਜਾ ਸਕਦਾ ਵੀ ਹਾਂ ਕੁਝ ਦੇਰ ਬਾਅਦ ਵਿੱਚ ਕਰ ਲਿਆ, ਪਰ ਕਰਨਾ ਜ਼ਰੂਰੀ ਹੈ, ਨਿਤਨੇਮ ਕਰਨਾ ਜ਼ਰੂਰੀ ਹੈ। ਸਰਸਾ ਨਦੀ ਦੇ ਕੰਢੇ ਤੇ ਜਦੋਂ ਪਰਿਵਾਰ ਵਿਛੋੜਾ ਹੋ ਗਿਆ, ਇੱਕ ਰਾਤ ਧੰਨ ਮਾਤਾ ਗੁਜਰ ਕੌਰ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਝੌਂਪੜੀ ਦੇ ਵਿੱਚ ਕੱਟਦੇ ਨੇ। ਅੱਗੇ ਚੱਲੇ ਤਾਂ ਉਹਨਾਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਿਲ ਗਿਆ। ਮਾਫ ਕਰਨਾ, ਹਰ ਕੌਮ ਵਿੱਚ ਚੰਗੇ ਬੰਦੇ ਹੁੰਦੇ ਨੇ, ਹਰ ਕੌਮ ਵਿੱਚ ਮਾੜੇ ਬੰਦੇ ਵੀ ਹੁੰਦੇ ਨੇ। ਧਿਆਨ ਦਿਓ ਬੇਨਤੀ ਵੱਲ, ਸਾਡਾ ਕਿਸੇ ਵੀ ਜਾਤ ਬਰਾਦਰੀ ਕੌਮੀਅਤ ਦੇ ਨਾਲ ਕੋਈ ਵਿਰੋਧ ਨਹੀਂ ਹੈ। ਜਿਹੜਾ ਗੰਗੂ ਹੈ ਉਹ ਬ੍ਰਾਹਮਣ ਜਾਤੀ ਵਿੱਚੋਂ ਹੈ। ਹਰ ਕੌਮ ਵਿੱਚ ਚੰਗੇ ਬੰਦੇ ਵੀ ਨੇ ਤੇ ਹਰ ਕੌਮ ਵਿੱਚ ਮਾੜੇ ਬੰਦੇ ਵੀ ਨੇ। ਕਈ ਵਾਰੀ ਕੀ ਹੁੰਦਾ, ਜੇ ਬੰਦਾ ਚੰਗਾ ਕੰਮ ਕਰ ਜਾਏ ਉਹਦੀ ਕੌਮੀਅਤ ਨੂੰ ਵੀ ਲੋਕ ਸਲਾਉਂਦੇ ਨੇ, ਉਹਦੀ ਕੌਮੀਅਤ ਨੂੰ ਲੋਕ ਸਲਾਉਂਦੇ ਨੇ। ਤੁਹਾਡੇ ਧਿਆਨ ਵਿੱਚ ਇੱਕ ਗੱਲ ਲਿਆਵਾਂ ਕਿ ਜਦੋਂ ਮੁਗਲ ਰਾਜ ਸੀ ਨਾ, ਉਦੋਂ ਗਵਾਹੀਆਂ ਹੁੰਦੀਆਂ ਸੀ। ਇੱਕ ਪਾਸੇ ਇੱਕ ਮੁਸਲਮਾਨ, ਉਹ ਵਕਤ ਦਾ ਕਾਜੀ ਗਵਾਹੀ ਦਿੰਦਾ ਸੀ, ਇੱਕ ਪਾਸੇ ਸਿੱਖ ਗਵਾਹੀ ਦਿੰਦਾ ਸੀ। ਕਾਜੀ ਫਤਵਾ ਲਾਉਣ ਵਾਲਾ, ਉਹ ਵਕਤ ਦਾ ਜਿਹੜਾ ਫਤਵਾ ਲਾਉਂਦਾ ਸੀ, ਇੱਕ ਪਾਸੇ ਉਹ ਖੜਾ। ਜੇ ਜਾ ਕੇ ਸਿੱਖ ਗਵਾਹੀ ਦੇ ਦੇਵੇ ਨਾ ਤਾਂ ਉਹਨਾਂ ਨੂੰ ਮੰਨਣੀ ਪੈਂਦੀ ਸੀ। ਕਿਉਂ? ਉਹ ਕਹਿੰਦੇ ਸੀ, ਕਹਿੰਦੇ ਭਾਵੇਂ ਸਾਡਾ ਇਹਨਾਂ ਨਾਲ ਵਿਰੋਧ ਹੈ, ਸਿੱਖਾਂ ਨਾਲ ਅਸੀਂ ਲੜਦੇ ਹਾਂ, ਇਹਨਾਂ ਦੇ ਖੂਨ ਦੇ ਪਿਆਸੇ ਹਾਂ, ਪਰ ਸਿੱਖ ਕਦੇ ਝੂਠ ਨਹੀਂ ਬੋਲਦੇ, ਸਿੱਖ ਕਦੇ ਝੂਠ ਨਹੀਂ ਬੋਲਦੇ। ਕਰੈਕਟਰ, ਕਿਰਦਾਰ ਸਿੱਖਾਂ ਦਾ। ਤਾਂ ਕਈ ਵਾਰੀ ਕੀ ਹੁੰਦਾ, ਜੇ ਬੰਦਾ ਮਾੜਾ ਕੰਮ ਕਰ ਜਾਏ ਉਹਦੀ ਕੌਮੀਅਤ ਦੇ ਉੱਪਰ ਵੀ ਉਂਗਲਾਂ ਉੱਠਦੀਆਂ ਨੇ। ਤਾਂ ਕਰਕੇ ਸਾਡਾ ਇੱਕ ਫਰਜ਼ ਬਣਦਾ, ਜੇ ਸਾਡੇ ਸਿਰ ਤੇ ਦਸਤਾਰ ਹੈ, ਅਸੀਂ ਪੰਜ ਕਕਾਰਾਂ ਦੇ ਧਾਰਨੀ ਆਪਣੇ ਆਪ ਨੂੰ ਸਿੱਖ ਅਖਵਾ ਰਹੇ ਹਾਂ ਨਾ, ਤਾਂ ਕੇਵਲ ਅਖਵਾਉਣ ਤੱਕ ਸੀਮਤ ਨਾ ਰਹੀ ਹੈ, ਸਾਡੀ ਇੱਕ ਜ਼ਿੰਮੇਵਾਰੀ ਹੈ ਅਸੀਂ ਉਹ ਕੰਮ ਕਰੀਏ ਜਿਹਦੇ ਨਾਲ ਸਾਡੇ ਗੁਰੂ ਦਾ ਸਿਰ ਹੋਰ ਉੱਚਾ ਹੋ ਜਾਏ। ਦੁਨੀਆਂ ਸਲਾਹੇ ਵੀ ਹਾਂ ਇਹ ਗੁਰੂ ਨਾਨਕ ਦੇ ਸਿੱਖ ਨੇ, ਇਹ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਹੋਇਆ ਖਾਲਸਾ, ਅਸੀਂ ਉਹ ਕੰਮ ਕਰੀਏ ਜਿਹਦੇ ਨਾਲ ਆਮ ਜਿਹੜੀ ਦੁਨੀਆ ਉਹ ਵੀ ਸਾਡੇ ਗੁਰੂ ਦੀ ਵਡਿਆਈ ਕਰੇ। ਪਿਆਰੇ, ਉਹ ਕੰਮ ਨਾ ਕਰੀਏ ਜਿਹਦੇ ਨਾਲ ਗੁਰੂ ਤੇ ਲੋਕ ਉਂਗਲਾਂ ਉਠਾ ਦੇਣ, ਉਹ ਕਹਿਣ ਵੀ ਜਿਹੜਾ ਸਿੱਖ ਅਸੀਂ ਸੁਣਿਆ ਸੀ, ਇਤਿਹਾਸ ਵਿੱਚ ਪੜ੍ਹਿਆ ਸੀ, ਇਹ ਸਿੱਖ ਦੇ ਜੀਵਨ ਵਿੱਚ ਉਹ ਇਹੋ ਜਿਹਾ ਝਲਕਾਰਾ ਨਹੀਂ ਪੈਂਦਾ, ਦੁਨੀਆ ਇਹ ਨਾ ਕਹੇ। ਤਾਂ ਗੰਗੂ ਰਸੋਈਆ ਮਿਲ ਗਿਆ। ਇਹ ਮਾਤਾ ਜੀ ਨੂੰ ਕਹਿੰਦਾ ਵੀ ਚਲੋ ਮਾਤਾ ਜੀ ਹੁਣ ਮੇਰੇ ਘਰ ਚੱਲੋ। ਛੋਟੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਨੂੰ ਲੈ ਕੇ ਘਰ ਵਿੱਚ ਆਇਆ। ਅਜੇ ਇਹਦੀ ਨੀਅਤ ਵਿੱਚ ਕੋਈ ਖੋਟ ਨਹੀਂ ਹੈ, ਜੋ ਅਸਲੀਅਤ ਹੈ, ਕੋਈ ਖੋਟ ਨਹੀਂ ਇਹਦੀ ਨੀਅਤ ਵਿੱਚ। ਇਹ ਮਾਤਾ ਜੀ ਨੂੰ ਕਹਿਣ ਲੱਗਿਆ, ਕਹਿੰਦਾ ਮਾਤਾ ਜੀ ਵੀ ਜਿਹੜਾ ਇਹ ਮੇਰਾ ਘਰ ਹੈ ਨਾ, ਆਹ ਘਰ ਜਿਹਦੇ ਵਿੱਚ ਆਪਾਂ ਆਏ ਹਾਂ, ਇਹ ਮੈਂ ਤੇਰੇ ਪੁੱਤ ਦੇ ਕੋਲ ਰਹਿ ਕੇ ਬਣਾਇਆ। ਇਹ ਉੱਥੇ ਸੇਵਾ ਕਰਿਆ ਕਰਦਾ ਸੀ, ਗੰਗੂ ਬ੍ਰਾਹਮਣ ਰਸੋਈਆ ਸੀ, ਜੋ ਉੱਥੇ ਮੈਨੂੰ ਪੈਸੇ ਮਿਲਦੇ ਸੀ ਉਹਦੇ ਨਾਲ ਮੈਂ ਆਪਣਾ ਘਰ ਬਣਾਇਆ। ਆਹ ਇੱਥੇ ਜੋ ਕੁਝ ਵੀ ਤੁਸੀਂ ਵਰਤੋਂਗੇ ਨਾ ਮੇਰੇ ਘਰ ਦਾ ਸਮਾਨ, ਇਹ ਸਭ ਕੁਝ ਮੈਂ ਆਨੰਦਪੁਰੀ ਤੋਂ ਹੀ ਬਣਾਇਆ। ਜੇ ਮੇਰੇ ਘਰ ਦੇ ਵਿੱਚ ਆਟਾ ਦਾਲਾਂ ਹੈ, ਇਹ ਸਭ ਕੁਝ ਆਨੰਦਪੁਰੀ ਕਰਕੇ ਨੇ। ਇਹ ਸਾਰੀਆਂ ਗੱਲਾਂ ਗੰਗੂ ਕਹਿ ਕੇ ਹਟਿਆ ਮਾਤਾ ਨੂੰ। ਰਾਤ ਹੋਈ ਹੈ, ਮਾਤਾ ਜੀ ਨੇ ਦੋਏ ਪੋਤਰਿਆਂ ਨੂੰ ਆਪਣੇ ਕੋਲ ਲੈ ਲਿਆ, ਇੱਕ ਨੂੰ ਸੱਜੇ ਇੱਕ ਨੂੰ ਖੱਬੇ। ਬਾਣੀ ਪੜ੍ਹੀ ਹੈ, ਅਰਦਾਸ ਕੀਤੀ ਹੈ। ਤਾਂ ਜਿਹੜੀ ਗੰਗੂ ਦੀ ਨਿਗਾਹ, ਉਹ ਵਕਤ ਮਾਤਾ ਜੀ ਦੇ ਕੋਲ ਇੱਕ ਮੋਹਰਾਂ ਦੀ ਥੈਲੀ ਹੈ ਉਹਦੇ ਉੱਪਰ ਪੈ ਗਈ। ਉਹ ਮਨ ਹੀ ਮਨ ਸੋਚਣ ਲੱਗ ਗਿਆ ਵੀ ਜਿੰਨੀ ਮਾਇਆ ਇਹ ਥੈਲੀ ਵਿੱਚ ਹੈ, ਇੰਨੀ ਮਾਇਆ ਮੈਂ ਸਾਰੀ ਉਮਰ ਦੱਬ ਕੇ ਕੰਮ ਕਰਾਂ ਤਾਂ ਵੀ ਕਮਾ ਨਹੀਂ ਸਕਦਾ। ਬੰਦਾ ਦੋ ਕਾਰਨਾਂ ਕਰਕੇ ਡੋਲਦਾ, ਦੋ ਕਾਰਨ ਨੇ ਬੰਦੇ ਦੇ ਡੋਲਣ ਦੇ, ਜਾਂ ਤਾਂ ਡਰ ਕਰਕੇ ਜਾਂ ਲਾਲਚ ਕਰਕੇ। ਦੁਨੀਆਂ ਦਾ ਇਤਿਹਾਸ ਪੜ੍ਹੋ ਤੁਸੀਂ, ਜਿਨ੍ਹਾਂ ਨੇ ਵੀ ਸਮਝੌਤੇ ਕੀਤੇ, ਜਾਂ ਉਹ ਆਪਣੇ ਜੀਵਨ ਤੋਂ ਡੋਲ ਗਏ, ਜਾਂ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ, ਕਾਰਨ ਕੀ ਹੈ? ਜਾਂ ਡਰ, ਜਾਂ ਲਾਲਚ, ਲੋਭ। ਤੇ ਨੀਤੀ ਦੇ ਵੀ ਚਾਰ ਭੇਦ ਨੇ, ਸ਼ਾਮ, ਦਾਮ, ਦੰਡ, ਭੇਦ। ਜਾਂ ਤਾਂ ਕਿਸੇ ਦੀ ਸ਼ਰਨ ਚ ਚਲੇ ਜਾਓ, ਸ਼ਾਮ। ਦੂਸਰਾ ਦਾਮ, ਪੈਸਾ, ਕਿਸੇ ਅੱਗੇ ਪੈਸਾ ਪਰੋਸ ਦੋ, ਸੁੱਟ ਦੋ ਪੈਸਾ, ਕਿਉਂ? ਲਾਲਚੀ ਵਿਰਤੀ ਪੈਸੇ ਦੇ ਵਿੱਚ ਜਾਂਦੀ ਹੈ। ਦੰਡ, ਜਾਂ ਉਹਨੂੰ ਸਜ਼ਾ ਦਿਓ, ਫਿਰ ਤਸੀਹੇ ਦਿਓ। ਭੇਦ, ਜਾਂ ਉਹਦੇ ਜੀਵਨ ਦਾ ਕੋਈ ਭੇਦ ਜਾਣ ਲਓ। ਸ਼ਾਮ, ਦਾਮ, ਦੰਡ, ਭੇਦ, ਇਹ ਨੀਤੀ ਦੇ ਚਾਰ ਨੁਕਤੇ ਆ। ਜੇ ਦੁਨਿਆਵੀ ਪੱਖ ਦੀ ਗੱਲ ਕਰੀਏ ਤਾਂ ਬੰਦਾ ਜਾਂ ਡਰ ਕਰਕੇ ਡੋਲਦਾ, ਜਾਂ ਫਿਰ ਲੋਭ ਕਰਕੇ ਡੋਲਦਾ। ਇਹ ਵਿਚਾਰਾਂ ਚੱਲ ਰਹੀਆਂ ਨੇ ਅਜੇ ਗੰਗੂ ਦੇ ਮਨ ਚ। ਇੰਨੇ ਨੂੰ ਕੀ ਹੋਇਆ, ਬਾਹਰ ਏਲਚੀ ਉਹ ਇੱਕ ਢੰਡੋਰਾ ਪਿੱਟ ਰਿਹਾ, ਢੋਲ ਤੇ ਡੱਗਾ ਲਾ ਕੇ ਨਾ। ਉਹ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ, ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲ, ਛੋਟੇ ਬੱਚੇ, ਜੇ ਕਿਸੇ ਨੇ ਦੇਖੇ ਨੇ ਉਹ ਇਤਲਾਹ ਸਰਕਾਰ ਕੋਲ ਪਹੁੰਚਾਵੇ। ਜੇ ਕਿਸੇ ਦੇ ਘਰੋਂ ਪਕੜੇ ਗਏ, ਜੇ ਕਿਸੇ ਨੇ ਘਰ ਵਿੱਚ ਸ਼ਰਨ ਦਿੱਤੀ, ਤਾਂ ਉਹਦੇ ਨਾਲ ਸਰਕਾਰ ਘੱਟ ਨਹੀਂ ਕਰੇਗੀ। ਜੇ ਕੋਈ ਆਪ ਜਾ ਕੇ ਦੱਸੇਗਾ, ਉਹਨੂੰ ਮੂੰਹ ਮੰਗੀ ਮਾਇਆ ਦਿੱਤੀ ਜਾਵੇਗੀ ਤੇ ਉਹਨੂੰ ਅਹੁਦਿਆਂ ਦੇ ਨਾਲ ਨਿਵਾਜਿਆ ਜਾਏਗਾ। ਹੁਣ ਗੰਗੂ ਦੇ ਮਨ ਵਿੱਚ ਇਹ ਵੀ ਲਾਲਚ ਆ ਗਿਆ ਵੀ ਮੈਂ ਜਾ ਕੇ ਸਰਕਾਰੇ ਦਰਬਾਰੇ ਆਪਣੀ ਪਹੁੰਚ ਕਰਾਂ, ਤੀਸਰਾ ਮੈਂ ਸਰਕਾਰ ਦੀ ਨਿਗਾਹ ਚ ਸੁਰਖਰੂ ਹੋ ਜਾਊਂ, ਜੇ ਤਾਂ ਫਸ ਗਿਆ ਤਾਂ ਮਾਰਿਆ ਜਾਵਾਂਗਾ, ਜੇ ਆਪ ਜਾ ਕੇ ਦੱਸ ਤਾਂ ਮਾਇਆ ਵੀ ਮਿਲੂਗੀ ਤੇ ਮੈਂ ਸੁਰਖਰੂ ਵੀ ਹੋ ਜਾਊਂਗਾ ਸਰਕਾਰ ਦੀ ਨਿਗਾਹ ਚ। ਇਹ ਵਿਚਾਰਾਂ ਚੱਲ ਰਹੀਆਂ ਨੇ। ਉਹਨੇ ਕੀ ਕੀਤਾ, ਮਾਇਆ ਚੁੱਕੀ ਤੇ ਚੁੱਕ ਕੇ ਘਰ ਤੋਂ ਬਾਹਰ ਦੱਬ ਆਇਆ ਗੰਗੂ। ਮਾਤਾ ਜੀ ਨੇ ਵੇਖਿਆ ਤੇ ਮਾਤਾ ਜੀ ਨੇ ਬਹੁਤ ਸਤਿਕਾਰ ਵਾਲੇ ਸ਼ਬਦ ਵਰਤੇ, ਕਹਿੰਦੇ ਗੰਗਿਆ ਵੀ ਮੈਨੂੰ ਲੱਗਦਾ ਵੀ ਤੂੰ ਮਾਇਆ ਸਾਂਭ ਲਈ ਹੋਣੀ ਹੈ। ਇਹ ਨਹੀਂ ਕਿਹਾ ਵੀ ਤੂੰ ਮਾਇਆ ਚੁੱਕ ਲਈ, ਨਹੀਂ ਨਹੀਂ, ਤੂੰ ਮਾਇਆ ਸਾਂਭ ਲਈ ਹੋਣੀ ਹੈ। ਕਿਉਂ? ਕਿਉਂਕਿ ਤੂੰ ਸਾਡਾ ਗੁਰੂ ਘਰ ਦਾ ਸੇਵਕ ਜੋ ਹੋਇਆ, ਇੰਨੀ ਉਹ ਗੱਲ ਕਹੀ ਸੀ ਉਹਨੂੰ। ਅੰਦਰ ਉਹਦੇ ਪਾਪ ਸੀ, ਨੀਅਤ ਵਿੱਚ ਖੋਟ ਸੀ, ਉਹ ਜਲ ਵਲ ਕੇ ਕੋਲਾ ਹੋ ਗਿਆ। ਕਹਿੰਦਾ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ ਹੈ, ਤੁਹਾਨੂੰ ਸਰਕਾਰ ਲੱਭਦੀ ਫਿਰਦੀ ਹੈ, ਚੱਪੇ ਚੱਪੇ ਤੇ ਪਹਿਰਾ ਲੱਗਿਆ, ਦੂਜਾ ਤੁਸੀਂ ਮੈਨੂੰ ਦੋਸ਼ ਦੇ ਰਹੇ ਹੋ। ਉੱਚੀ ਉੱਚੀ ਬੋਲਣ ਲੱਗ ਗਿਆ। ਮਾਤਾ ਗੁਜਰ ਕੌਰ ਕਹਿਣ ਲੱਗੇ, ਗੰਗਿਆ ਮੈਂ ਗੁਰੂ ਹਰਗੋਬਿੰਦ ਮਹਾਰਾਜ ਦੀ ਨਾ ਨੂੰਹ ਆ, ਮੀਰੀ ਪੀਰੀ ਦੇ ਮਾਲਕ ਦੀ। ਉਹਨੇ ਮੈਨੂੰ ਇੰਨਾ ਮਾਣ ਦਿੱਤਾ ਜੀਵਨ ਵਿੱਚ ਕਿ ਕਦੇ ਕਿਸੇ ਦੇ ਅੱਗੇ ਉਹਨੇ ਹੱਥ ਨਹੀਂ ਜੋੜਨ ਦਿੱਤੇ ਮੈਨੂੰ। ਮੈਂ ਧਰਮ ਦੇ ਰਾਖੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੁਪਤਨੀ ਆ। ਉਹਨੇ ਵੀ ਮੈਨੂੰ ਬੜਾ ਮਾਣ ਦਿੱਤਾ, ਮੈਂ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਜੋੜੇ, ਝੁਕੀ ਨਹੀਂ ਮੈਂ। ਮੇਰਾ ਜਿਹੜਾ ਪੁੱਤ ਹੈ ਨਾ, ਉਹਨੂੰ ਮਰਦਾ ਗੰਬੜਾ ਕਹਿੰਦੇ ਨੇ, ਮੇਰੇ ਪੁੱਤ ਨੂੰ, ਉਹ ਸੂਰਮਾ, ਉਹ ਵੀ ਕਿਸੇ ਦੇ ਅੱਗੇ ਝੁਕਿਆ ਨਹੀਂ। ਉਹਨੇ ਵੀ ਐਸਾ ਵਕਤ ਮੇਰੀ ਜ਼ਿੰਦਗੀ ਵਿੱਚ ਕਦੇ ਆਉਣ ਨਹੀਂ ਦਿੱਤਾ, ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਧਿਆਨ ਦਿਓ ਬੇਨਤੀ ਵੱਲ। ਪਰ ਆਪਣੇ ਕਰਕੇ ਨਹੀਂ ਜੋੜਦੀ ਕਿ ਮੈਨੂੰ ਕੋਈ ਡਰ ਹੈ ਮੇਰੀ ਜਿੰਦ ਚਲੀ ਜਾਏਗੀ, ਮੇਰੇ ਤੇ ਮੌਤ ਆ ਜਾਏਗੀ, ਬਿਲਕੁਲ ਨਹੀਂ। ਜੇ ਮੇਰੀ ਬਾਤ ਹੈ ਤਾਂ ਮੈਂ ਤਾਂ ਰੋਜ਼ ਹੀ ਸੋਹਲੇ ਗਾਉਣੀ ਆ, ਜਿਸ ਮਰਨੇ ਤੇ ਜੱਗ ਡਰੈ ਮੇਰਾ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮੈਂ ਤਾਂ ਰੋਜ਼ ਹੀ ਸੋਹਲੇ ਗਾਉਣੀ ਆ, ਪਰ ਨਾ ਆ ਮੇਰੇ ਕੋਲ ਮੇਰੇ ਪੁੱਤਰ ਦੇ ਦੋ ਲਾਲ ਨੇ, ਇਹ ਹੀਰੇ ਬਹੁਤ ਕੀਮਤੀ ਨੇ ਦੋਈ, ਮੇਰੀ ਨੂੰਹ ਅਜੀਤ ਕੌਰ, ਉਹਨੇ ਮੇਰੀ ਗੋਦ ਵਿੱਚ ਫਤਿਹ ਸਿੰਘ ਪਾਇਆ ਸੀ, ਇਹ ਸਿਰਫ 2 ਸਾਲ ਦਾ ਸੀ ਉਦੋਂ ਫਤਿਹ ਸਿੰਘ, ਇਹਨੂੰ ਮੈਂ ਆਪ ਨਾ ਇਹਦੇ ਮੂੰਹ ਦੇ ਵਿੱਚ ਰੂੰ ਦੀਆਂ ਫੁੱਟੀਆਂ ਬਣਾ ਲੈਣੀਆਂ, ਧੰਨ ਮਾਤਾ ਗੁਜਰ ਕੌਰ ਨੇ ਦੁੱਧ ਵਿੱਚ ਭਿਆਉਣਾ ਰੂੰ ਨੂੰ, ਤੇ ਫਿਰ ਬਾਬਾ ਫਤਿਹ ਸਿੰਘ ਦੇ ਮੂੰਹ ਚ ਪਾਉਣਾ। ਐਂ ਪਾਲਿਆ ਮੈਂ ਫਤਿਹ ਸਿੰਘ, ਇਹ ਮੇਰੇ ਪੁੱਤ ਦੇ ਲਾਲ ਨੇ ਦੋ, ਇਹ ਹੀਰੇ ਬਹੁਤ ਕੀਮਤੀ ਨੇ। ਕਿਤੇ ਐਸਾ ਨਾ ਹੋਵੇ ਮੇਰੇ ਲਾਲਾਂ ਤੇ ਮੇਰੇ ਪੋਤਰਿਆਂ ਤੇ ਭੀੜ ਬਣ ਆਵੇ, ਤੂੰ ਚੁੱਪ ਕਰ ਜਾ, ਰੌਲਾ ਨਾ ਪਾ। ਗੱਲ ਹੁਣ ਆ ਨਿੱਕੀ ਦੀ ਥੈਲੀ ਦੀ ਨਹੀਂ ਹੈ, ਮੇਰਾ ਪੁੱਤ ਮੈਨੂੰ ਮਿਲੂ, ਸਿੱਖ ਮਿਲਣਗੇ, ਗੁਰੂ ਦੇ ਸਿੱਖ ਵੀ ਬਹੁਤ ਅਮੀਰ ਨੇ, ਗੁਰੂ ਦੇ ਕੋਲ ਤਾਂ ਮਾਇਆ ਦਾ ਘਾਟਾ ਹੀ ਕੋਈ ਨਹੀਂ। ਜਿਸ ਦਿਨ ਮੇਰਾ ਪੁੱਤ ਮੇਰੇ ਕੋਲ ਆ ਗਿਆ ਜਾਂ ਮੈਨੂੰ ਸਿੱਖ ਮਿਲ ਗਏ ਨਾ, ਥੈਲੀ ਤਾਂ ਕੀ, ਤੈਨੂੰ ਥੈਲੇ ਭਰ ਕੇ ਦੇ ਦਾਂਗੇ ਮਾਇਆ ਦੇ। ਇੱਕ ਥੈਲੀ ਦੀ ਕੀ ਗੱਲ ਹੈ, ਜਿੰਨੇ ਥੈਲੇ ਮੰਗੇਗਾ ਓਨੇ ਹੀ ਦੇਵਾਂਗੇ, ਪਰ ਤੂੰ ਰੌਲਾ ਨਾ ਪਾ। ਪਰ ਉਹ ਨਹੀਂ ਹਟਿਆ, ਮਾਇਆ ਨਾਗਨੀ ਬਣ ਕੇ ਲੜ ਚੁੱਕੀ ਹੈ, ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਮਾਇਆ ਨੇ ਡੰਗ ਮਾਰਤਾ ਗੰਗੂ ਦੇ, ਤੇ ਜਦੋਂ ਗੰਗੂ ਦੇ ਡੰਗ ਵਜਿਆ ਉਹ ਹਲਕ ਗਿਆ, ਗੰਗੂ ਹਲਕ ਗਿਆ, ਹਲਕਿਆ ਹੋਇਆ ਕੁੱਤਾ ਬਣ ਗਿਆ। ਬਸ ਫਿਰ ਗਿਆ ਮਰਿੰਡੇ, ਅਹਿਲਖਾਰ ਜਾਨੀ ਖਾਂ ਮਾਨੀ ਖਾਂ ਉਹਨਾਂ ਨੂੰ ਲੈ ਆਇਆ, ਸਾਹਿਬਜ਼ਾਦਿਆਂ ਨੂੰ, ਧੰਨ ਮਾਤਾ ਗੁਜਰ ਕੌਰ ਨੂੰ ਗ੍ਰਿਫਤਾਰ ਕਰਾਤਾ। ਤਾਂ ਮਰਿੰਡੇ ਕੋਤਵਾਲੀ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੱਟੀ ਹੈ। ਹੁਣ ਇੱਥੋਂ ਸੁਨੇਹਾ ਗਿਆ ਸਰਹੰਦ, ਕਹਿੰਦੇ ਵਜੀਦ ਖਾਂ ਐ ਸੂਬਾ ਤੈਨੂੰ ਵਧਾਈ ਹੋਵੇ। ਉਹ ਕਹਿੰਦਾ ਕਾਹਦੀਆਂ ਵਧਾਈਆਂ, ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਮੇਰੇ ਵਰਗੇ ਨੂੰ ਤਾਂ, ਕਿਉਂ? ਕਹਿੰਦਾ ਅਸੀਂ ਤਾਂ ਸਾਰੇ ਜ਼ੋਰ ਲਾਤਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਮੁਰਦਾ ਪਕੜ ਸਕੀਏ, ਉਹ ਸਾਡੇ ਪੱਲੇ ਨਹੀਂ ਪਿਆ। ਆਨੰਦਗੜ੍ਹ ਦਾ ਕਿਲਾ ਉਹ ਲੱਖਾਂ ਦਾ ਘੇਰਾ ਉੱਥੇ ਪਾਲਿਆ, ਉਦੋਂ ਸਾਡੇ ਹੱਥ ਨਹੀਂ ਲੱਗਿਆ। ਚਮਕੌਰ ਦੀ ਗੜੀ ਲੱਖਾਂ ਦਾ ਘੇਰਾ ਉੱਥੇ ਪਾਲਿਆ, ਉੱਥੇ ਹੱਥ ਨਹੀਂ ਲੱਗਿਆ, ਸਾਨੂੰ ਤਾਂ ਸ਼ਰਮਿੰਦਾ ਹੋਣਾ ਚਾਹੀਦਾ। ਕਹਿੰਦੇ ਬਸ ਆਹੀ ਗੱਲ ਦਾ ਇਲਾਜ ਸਾਡੇ ਕੋਲ ਹੈ, ਹੁਣ ਗੁਰੂ ਗੋਬਿੰਦ ਸਿੰਘ ਨੂੰ ਲੱਭਣਾ ਨਹੀਂ ਪਵੇਗਾ, ਬਲਕਿ ਗੁਰੂ ਗੋਬਿੰਦ ਸਿੰਘ ਚੱਲ ਕੇ ਆ ਪਾਵੇਗਾ। ਕਹਿੰਦਾ ਐਸਾ ਕੀ ਹੋ ਗਿਆ? ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲ ਤੇ ਉਹਨਾਂ ਦੀ ਮਾਤਾ ਸਾਡੇ ਕੋਲ ਨੇ, ਇੱਕੋ ਵਾਰੀ ਮੌਤ ਨਾ ਦਈ, ਤਸੀਹੇ ਦੇ ਪਹਿਲਾਂ ਬੱਚਿਆਂ ਨੂੰ, ਤਸੀਹੇ ਦੇ ਦੇ, ਜਦੋਂ ਗੱਲ ਫੈਲ ਗਈ ਗੁਰੂ ਕੋਲ ਪਹੁੰਚ ਗਈ, ਗੁਰੂ ਆਪ ਆਊਗਾ, ਆਪ ਆਊਗਾ ਗੁਰੂ ਚੱਲ ਕੇ, ਤਸੀਹੇ ਦੇ ਪਹਿਲਾਂ। ਤਾਂ ਉਹ ਵਕਤ ਸਾਹਿਬਜ਼ਾਦਿਆਂ ਨੂੰ ਸਰਹੰਦ ਪਹੁੰਚਾਇਆ ਗਿਆ। ਅੱਜ ਪਹਿਲੇ ਦਿਨ ਸਿੱਧੇ ਹੀ ਉਹਨਾਂ ਨੂੰ ਕਚਹਿਰੀ ਚ ਲੈ ਕੇ ਗਏ ਨੇ ਮਾਤਾ ਗੁਜਰ ਕੌਰ ਨਾਲ ਨੇ। ਅਨੇਕਾਂ ਤਰ੍ਹਾਂ ਦੇ ਲੋਭ ਲਾਲਚ ਦਿੱਤੇ ਗਏ ਨੇ ਪਰ ਸਾਹਿਬਜ਼ਾਦੇ ਡੋਲੇ ਨਹੀਂ। ਜੋ ਉਹਨਾਂ ਨੇ ਸਵਾਲ ਕੀਤੇ ਉਹਨਾਂ ਨੇ ਐਨ ਸੂਰਮ ਗਤੀ ਦੇ ਨਾਲ ਜਵਾਬ ਦਿੱਤੇ। ਸਾਹਿਬਜ਼ਾਦਿਓ, ਪਿਤਾ ਤੁਹਾਰਾ ਘੇਰ ਚਮਕੌਰ ਗੜੀ ਮੈਂ ਮਾਰਾ, ਤੁਹਾਡੇ ਕੋਲ ਤੁਹਾਡਾ ਪਿਤਾ ਨਹੀਂ, ਵੱਡੇ ਭਰਾ ਨਹੀਂ, ਤੁਸੀਂ ਇਕੱਲੇ ਬਚ ਗਏ, ਆ ਜਾਓ ਇਸਲਾਮ ਵਿੱਚ। ਕਹਿੰਦੇ ਸੂਬਿਆਂ ਲਿਖ ਕੇ ਦੇ ਵੀ ਸਾਨੂੰ ਮੌਤ ਨਹੀਂ ਆਉਣੀ। ਕਹਿੰਦੇ ਮੌਤ ਤਾਂ ਆਉਣੀ ਹੈ। ਕਹਿੰਦੇ ਫਿਰ ਧਰਮ ਤੋਂ ਹੀਣੇ ਹੋ ਕੇ ਅਸੀਂ ਨਹੀਂ ਮਰਨਾ, ਧਰਮ ਤੋਂ ਹੀਣੇ ਹੋ ਕੇ ਅਸੀਂ ਨਹੀਂ ਮਰਨਾ, ਅਸੀਂ ਧਰਮ ਦੇ ਵਿੱਚ ਰਹਿ ਕੇ ਮਰਨਾ। ਵਜੀਦਾ ਸੜ ਵਲ ਗਿਆ। ਉਹ ਕਹਿੰਦਾ ਐਂ ਕਰੋ, ਇਹਨਾਂ ਨੂੰ ਠੰਡੇ ਬੁਰਜ ਵਿੱਚ ਲੈ ਜਾਓ, ਇੱਕ ਰਾਤ ਕਟਾ ਦਿਓ, ਜਦੋਂ ਬੁੱਲ ਨੀਲੇ ਹੋ ਗਏ ਨਾ ਇਹਨਾਂ ਦੇ, ਥਰ ਥਰ ਕੰਬਣ ਲੱਗ ਗਏ ਤਾਂ ਆਪ ਆ ਕੇ ਕਹਿਣਗੇ ਆ ਗੱਲ ਜਿਹੜੀ ਹੁਣ ਆਪਾਂ ਕਹਿੰਦੇ ਨੇ ਇਹਨਾਂ ਨੂੰ, ਇਹ ਗੱਲ ਇਹ ਕਹਿਣਗੇ। ਪਰ ਵਜੀਦਿਆ ਤੈਨੂੰ ਕੀ ਪਤਾ, ਇਹ ਤਾਂ ਉਹ ਲਾਲ ਨੇ, ਉਹ ਗੁਰੂ ਦੀ ਮਾਤਾ ਹੈ, ਉਹ ਗੁਰੂ ਦੇ ਪੁੱਤਰ ਨੇ, ਇਹਨਾਂ ਨੇ ਤਾਂ ਤੇਰਾ ਠੰਡਾ ਬੁਰਜ ਵੀ ਪੂਜਣ ਲਾ ਦੇਣਾ ਹੈ, ਇਹਨਾਂ ਨੇ ਤਾਂ ਤੇਰਾ ਅੱਜ ਵੀ ਪੂਜਾ ਹੋ ਰਹੀ ਹੈ। ਅੱਜ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਭਾ ਲੱਗਦੀ ਹੈ, ਕਦੇ ਵਜੀਦੇ ਦੀ ਮੁੜ ਕੇ ਕਚਹਿਰੀ ਨਹੀਂ ਲੱਗੀ, ਉੱਥੇ ਸਭਾ ਲੱਗਦੀ ਹੈ। ਦਾਸ ਨੂੰ ਸਮਾਂ ਮਿਲਿਆ ਤਕਰੀਬਨ 4-5 ਸਾਲ ਉਹ ਅਸਥਾਨ ਤੇ ਰਹਿਣ ਦਾ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਠੰਡਾ ਬੁਰਜ। ਮਹਾਰਾਜ ਨੇ ਕਥਾ ਦੀ ਵੀ ਸੇਵਾ ਲਈ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਉੱਥੇ ਕਈ ਵਾਰ। ਗੁਰੂ ਪਿਆਰੇ ਉਹ ਪ੍ਰਤੱਖ ਕਲਾ ਵਰਤਦੀ ਹੈ ਸਾਹਿਬਜ਼ਾਦਿਆਂ ਦੀ ਉੱਥੇ ਪ੍ਰਤੱਖ, ਅੱਜ ਵੀ ਕੋਈ ਭਾਵਨਾ ਵਾਲਾ ਪਹੁੰਚੇ ਉੱਥੇ, ਸ਼ਰਧਾ ਵਾਲਾ ਪਹੁੰਚੇ, ਅੱਜ ਵੀ ਯਾਦ ਵਿੱਚ ਸਭਾ ਲੱਗਦੀ ਹੈ ਮੁੜ ਕੇ, ਸੂਬੇ ਦੀ ਕਚਹਿਰੀ ਨਹੀਂ ਲੱਗੀ। ਤਾਂ ਧੰਨ ਮਾਤਾ ਗੁਜਰ ਕੌਰ, ਉਹਨਾਂ ਨੇ ਜਦੋਂ ਠੰਡੇ ਬੁਰਜ ਵਿੱਚ ਬੱਚਿਆਂ ਨੂੰ ਨਾਲ ਲਿਆ ਨਾ, ਕਹਿਣ ਲੱਗੀ ਪੁੱਤਰੋ ਆ ਜਾਓ, ਇਹ ਬੁਰਜ ਵਿੱਚ ਠੰਡ ਬਹੁਤ ਹੈ। 8 ਬੁਰਜ ਹੁੰਦੇ ਸੀ ਉਹ ਵਕਤ, ਇੱਕ ਵੱਡੀ ਦੀਵਾਰ ਸੀ ਸਰਹੰਦ ਦੇ ਆਲੇ ਦੁਆਲੇ, 8 ਬੁਰਜ ਸੀ, ਬੁਰਜ ਉੱਚੇ ਬੁਰਜ ਨੇ ਜਿਨ੍ਹਾਂ ਤੇ ਚੜ੍ਹ ਕੇ ਲੋਕ ਸਿਪਾਹੀ ਆਲਾ ਦੁਆਲਾ ਵੇਖਦੇ ਸੀ, ਨਿਗਰਾਨੀ ਰੱਖਦੇ ਸੀ। ਇਹ ਜਿਹੜਾ ਬੁਰਜ ਸੀ ਠੰਡਾ ਬੁਰਜ, ਇਹ 148 ਫੁੱਟ ਧਰਤੀ ਸਤਾ ਤੋਂ ਉੱਪਰ ਸੀ ਤੇ ਇਹਦੇ ਕੋਲ ਦੀ ਇੱਕ ਨਦੀ ਵਗਦੀ ਸੀ। ਠੰਡਾ ਬੁਰਜ ਨੂੰ ਕਿਉਂ ਕਹਿੰਦੇ ਸੀ, ਲਾਹੌਰ ਤੋਂ ਸਰਕਾਰੀ ਬੰਦੇ ਜਦੋਂ ਦਿੱਲੀ ਜਾਂਦੇ ਸੀ ਜਾਂ ਦਿੱਲੀ ਤੋਂ ਲਾਹੌਰ ਜਾਂਦੇ ਸੀ, ਉਹ ਇੱਥੇ ਸਮਾਂ ਕੱਟਦੇ ਸੀ। ਇਹ ਗਰਮੀਆਂ ਵਿੱਚ ਵੀ ਠੰਡ ਵਰਤਾਉਂਦਾ ਸੀ, ਗਰਮੀਆਂ ਵਿੱਚ, ਪਰ ਹੁਣ ਤਾਂ ਪੋਹ ਦਾ ਮਹੀਨਾ, ਅੰਤਾਂ ਦੀ ਠੰਡ ਹੈ, ਉਦੋਂ ਕੀ ਕਹਿਰ ਵਰਤਾਉਂਦਾ ਹੋਵੇਗਾ। ਧੰਨ ਮਾਤਾ ਗੁਜਰ ਕੌਰ ਬੋਲੇ, ਪੁੱਤਰੋ ਆ ਜਾਓ, ਆਪਣੇ ਕੋਲ ਗਰਮ ਖਾਣ ਵਾਸਤੇ ਹੈ ਨਹੀਂ ਕੁਝ, ਨਾ ਪੀਣ ਵਾਸਤੇ ਹੈ, ਨਾ ਕੋਈ ਰਜਾਈ ਹੈ, ਨਾ ਤਲਾਈ ਹੈ, ਨਾ ਵਿਛਾਈ ਹੈ, ਆ ਜਾਓ ਮੇਰੇ ਕੋਲ, ਮੈਂ ਤੁਹਾਨੂੰ ਨਿੱਘ ਦੇ ਦਾਂ, ਕਿਉਂਕਿ ਠੰਡ ਬਹੁਤ ਹੈ। ਬਾਬਾ ਫਤਿਹ ਸਿੰਘ ਬੋਲਿਆ, ਕਹਿੰਦਾ ਦਾਦੀ ਮਾਂ ਵੀ ਅੱਜ ਤੱਕ ਤੁਸੀਂ ਸਾਡੇ ਨਾਲ ਝੂਠ ਨਹੀਂ ਬੋਲਿਆ ਕਦੇ, ਅੱਜ ਕੀ ਲੋੜ ਪੈ ਗਈ ਝੂਠ ਬੋਲਣ ਦੀ, ਤੁਸੀਂ ਨਿੱਘ ਕਿਹਦਾ ਦਿਓਗੇ, ਇੱਥੇ ਤਾਂ ਕੁਝ ਹੈ ਹੀ ਨਹੀਂ, ਇੱਥੇ ਤਾਂ ਕੋਈ ਤਪਸ਼ੀ ਨਹੀਂ ਜਾਂ ਕੋਈ ਅਗਨੀ ਦਾ ਪ੍ਰਬੰਧ ਨਹੀਂ, ਨਿੱਘ ਕਾਹਦਾ ਦਿਓਗੇ, ਕੋਈ ਰਜਾਈ ਹੈ ਨਹੀਂ, ਮੋਟਾ ਕੱਪੜਾ ਨਹੀਂ ਲੈਣ ਨੂੰ। ਮਾਤਾ ਗੁਜਰ ਕੌਰ ਕਹਿਣ ਲੱਗੀ, ਪੁੱਤਰੋ ਸ਼ਹੀਦਾਂ ਨੂੰ ਰਜਾਈਆਂ ਦੇ ਨਿੱਘ ਨਹੀਂ ਹੁੰਦੇ, ਸ਼ਹੀਦਾਂ ਨੂੰ ਰਜਾਈਆਂ ਦੇ ਨਿੱਘ ਨਹੀਂ ਹੁੰਦੇ, ਸ਼ਹੀਦਾਂ ਨੂੰ ਗਰਮ ਖਾਣਿਆਂ ਦੇ ਜਾਂ ਗਰਮ ਪੀਣ ਦੇ ਨਿੱਘ ਨਹੀਂ ਹੁੰਦੇ, ਸ਼ਹੀਦਾਂ ਨੂੰ ਗਰਮ ਕਮਰਿਆਂ ਦੇ ਇਮਾਰਤਾਂ ਦੇ ਨਿੱਘ ਨਹੀਂ ਹੁੰਦੇ, ਤੁਹਾਨੂੰ ਨਿੱਘ ਦੇਵਾਂਗੀ ਤੱਤੀ ਤਵੀ ਚੋਂ। ਲਾਹੌਰ ਦੀ ਤੁਹਾਨੂੰ ਗਾਥਾ ਸੁਣਾਉਂਗੀ ਮੈਂ, ਅੱਜ ਲਾਹੌਰ ਦੀ ਗਾਥਾ ਸੁਣਾਉਣੀ ਅੱਜ ਮੈਂ ਤੁਹਾਨੂੰ, ਕਿੱਥੇ ਬੈਠੀ ਕਹਿ ਰਹੀ ਹੈ ਮਾਤਾ ਠੰਡੇ ਬੁਰਜ ਵਿੱਚ। ਪਿਆਰਿਓ ਆਹ ਬੇਨਤੀ ਕਰਕੇ ਦਾਸ ਸਮਾਪਤੀ ਕਰੇ, ਬਹੁਤ ਪਰਿਵਾਰ ਨੇ ਅੱਜ ਇੱਥੋਂ ਵੀ ਪੰਜਾਬ ਦੀ ਧਰਤੀ ਤੇ ਗਏ ਹੋਏ ਆ, ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਕਈ ਗਏ ਨੇ, ਕਈ ਜਾ ਰਹੇ ਨੇ ਤੇ ਕਈਆਂ ਨੇ ਜਾਣਾ। ਇੱਕ ਬੇਨਤੀ ਜ਼ਰੂਰ ਮੰਨਿਓ, ਬੱਚਿਆਂ ਨੂੰ ਲੈ ਕੇ ਜਾਓ ਪੰਜਾਬ ਦੀ ਧਰਤੀ ਤੇ, ਆਪਣੀ ਮਾਤ ਭੂਮੀ ਨਾਲ ਜੋੜੋ, ਪਰ ਫਤਿਹਗੜ੍ਹ ਸਾਹਿਬ ਜ਼ਰੂਰ ਲੈ ਕੇ ਜਾਇਓ, ਚਮਕੌਰ ਸਾਹਿਬ ਜ਼ਰੂਰ ਲੈ ਕੇ ਜਾਓ, ਉਹਨਾਂ ਨੂੰ ਠੰਡਾ ਬੁਰਜ ਦਿਖਾਓ, ਸਰਹੰਦ ਦੀਆਂ ਨੀਹਾਂ ਉਹ ਦਿਖਾਓ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦਿਖਾਓ। ਕੰਮ ਸੇ ਕੰਮ ਜ਼ਿਆਦੇ ਨਹੀਂ ਤਾਂ 15-20 ਮਿੰਟ ਕੋਲ ਖੜਾ ਕੇ ਉਹਨਾਂ ਨੂੰ ਇਤਿਹਾਸ ਦੱਸੋ ਆਪਣਾ। ਸਾਡਾ ਬੱਚਾ ਨਾ ਪੜ੍ਹਾਈ ਵਿੱਚ ਕਮਜ਼ੋਰ ਹੋਵੇ, ਮੈਥ ਵਿੱਚ ਕਮਜ਼ੋਰ ਹੋਵੇ, ਟਿਊਸ਼ਨ ਰੱਖਦੇ ਹਾਂ। ਸਾਇੰਸ ਵਿੱਚ ਕਮਜ਼ੋਰ ਹੋਵੇ, ਅੰਗਰੇਜ਼ੀ ਵਿੱਚ ਕਮਜ਼ੋਰ ਹੋਵੇ, ਤਾਂ ਆਪਾਂ ਟਿਊਸ਼ਨ ਰੱਖਦੇ ਹਾਂ। ਜੇ ਬੱਚਾ ਸਿੱਖੀ ਵਿੱਚ ਕਮਜ਼ੋਰ ਪੈ ਜੇ ਤਾਂ ਫਰਜ਼ ਬਣਦਾ ਨਾ ਫਿਰ ਸਾਡਾ। ਜੇ ਆਪਣੇ ਆਪ ਨੂੰ ਸਿੱਖ ਕਹਾ ਰਿਹਾ ਤਾਂ ਫਰਜ਼ ਬਣਦਾ ਉਹਨਾਂ ਦੀ ਕਲਾਸ ਲਾਓ, ਉਹਨਾਂ ਨੂੰ ਦੱਸੋ ਫਤਿਹਗੜ੍ਹ ਸਾਹਿਬ ਦਾ ਕੀ ਇਤਿਹਾਸ ਹੈ, ਠੰਡੇ ਬੁਰਜ ਦਾ ਕੀ ਇਤਿਹਾਸ ਹੈ, ਜੋਤੀ ਸਰੂਪ ਸਾਹਿਬ ਦਾ ਕੀ ਇਤਿਹਾਸ ਹੈ, ਗੁਰਦੁਆਰਾ ਬਵਾਨਗੜ੍ਹ ਸਾਹਿਬ ਦਾ ਕੀ ਇਤਿਹਾਸ ਹੈ, ਚਮਕੌਰ ਦੀ ਗੜੀ ਦਾ ਕੀ ਇਤਿਹਾਸ ਹੈ। ਬੱਚਿਆਂ ਨੂੰ ਲੈ ਕੇ ਜਾਓ ਪਰ ਆਪਣੇ ਅਮੀਰ ਵਿਰਸੇ ਨਾਲ ਜੋੜੋ। ਗੁਰੂ ਕਿਰਪਾ ਕਰੇ। ਅਗਲੀਆਂ ਵਿਚਾਰਾਂ ਅਗਲੇ ਦਿਨਾਂ ਵਿੱਚ, ਇੱਥੇ ਹੀ ਸਮਾਪਤੀ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣਯੋਗ ਬਖਸ਼ ਲੈਣਾ। ਆਓ ਗੁਰੂ ਘਰ ਦੇ ਕੀਰਤਨੀਏ। ਅਤੀ ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ ਦਿੱਲੀ ਵਾਲੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ।